ਵਾਰ ਤੀਵੀਂ ਪੌੜੀ ਛੇਵੀਂ ਵਿੱਚ ਜੋ ਉਚਾਰਨ ਕੀਤੇ ਹਨ ਆਓ ਸਰਵਣ ਕਰੀਏ ਕੀ ਫਰਮਾਨ ਕਰਦੇ ਹਨ। ਸੱਚ ਅਤੇ ਕੂੜ ਦੇ ਬਾਰੇ ਚ ਪਾਵਨ ਪਵਿੱਤਰ ਵਿਚਾਰ ਪਵਿੱਤਰ ਭਾਈ ਗੁਰਦਾਸ ਜੀ ਦੀ ਰਸਨਾ ਤੋਂ ਉਚਾਰਨ ਹੋਏ ਬੋਲ ਫਰਮਾਨ ਕੀਤੇ ਹਨ। ਗੁਰਮੁਖ ਸੱਚ ਸੁਰੰਗ ਹੈ ਮੂਲ ਮਜੀਠ ਨਾ ਟਲੈ ਟਲੰਦਾ, ਮਨਮੁਖ ਕੂੜ ਕੁਰੰਗ ਹੈ ਫਲ ਕੁਸੁੰਬੈ ਥਿਰ ਨਾ ਰਹੰਦਾ, ਥੋਮ ਕਥੂਰੀ ਵਾਸ ਲੈ ਨੱਕ ਮਰੋੜੈ ਮਨ ਭਾਵੰਦਾ, ਕੂੜ ਸੱਚ ਅੱਕ ਅੰਬ ਫਲ ਕੌੜਾ ਮਿੱਠਾ ਸਾਉ ਲਹੰਦਾ, ਸ਼ਾਹ ਚੋਰ ਸਭ ਕੂੜ ਹੈ ਸ਼ਾਹ ਸਮੈ ਚੋਰ ਫਿਰੈ ਪਵੰਦਾ, ਸ਼ਾਹ ਫੜੈ ਉਠ ਚੋਰ ਨੂੰ ਤਿਸ ਨੁਕਸਾਨ ਦੀਵਾਨ ਕਰੰਦਾ, ਸੱਚ ਕੂੜੇ ਲੈ ਨਿਹਣ ਬਹੰਦਾ, ਸੱਚ ਕੂੜੇ ਲੈ ਨਿਹਣ ਬਹੰਦਾ। ਕਹਿਣ ਲੱਗੇ ਗੁਰਮੁਖ ਸੱਚ ਸੁਰੰਗ ਹੈ ਮੂਲ ਮਜੀਠ ਨਾ ਟਲੈ ਟਲੰਦਾ। ਜਿਹੜਾ ਗੁਰਮੁਖ ਗੁਰੂ ਦੀ ਸ਼ਰਨ ਪਿਆ ਹੋਇਆ ਉਹ ਸੱਚੇ ਲਾਲ ਰੰਗ ਵਾਲਾ ਹੈ, ਭਾਵ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਗੁਰਮੁਖ ਗੁਰੂ ਦੀ ਸ਼ਰਨ ਪਏ ਹੋਏ ਗੁਰੂ ਦੇ ਪਿਆਰੇ ਪਰਮੇਸ਼ਰ ਦੇ ਨਾਮ ਵਿੱਚ ਰੰਗੀਜ ਕੇ ਲਾਲ ਰੰਗ ਵਾਲੇ, ਜਿਸ ਤਰ੍ਹਾਂ ਮਜੀਠ ਦਾ ਰੰਗ ਪੱਕਾ ਰੰਗ ਮੰਨਿਆ ਗਿਆ ਤੇ ਮੂਲੋਂ ਹੀ ਟਾਲਿਆ ਹੋਇਆ ਟਲਦਾ ਨਹੀਂ, ਭਾਵ ਜਦੋਂ ਇੱਕ ਵਾਰੀ ਮਜੀਠ ਦਾ ਰੰਗ ਕੱਪੜੇ ਦੇ ਉੱਤੇ ਚੜ ਗਿਆ ਜਿਤਨੀ ਵਾਰੀ ਮਰਜ਼ੀ ਹੈ ਉਸ ਨੂੰ ਧੋਵੋ ਉਹ ਧੋਣ ਦੇ ਨਾਲ ਉਤਰਦਾ ਨਹੀਂ, ਪੱਕਾ ਰੰਗ ਹੈ। ਇਸੇ ਤਰ੍ਹਾਂ ਗੁਰਮੁਖ ਜਨਾਂ ਨੂੰ ਜਿਹੜਾ ਰੰਗ ਚੜਿਆ ਉਹ ਹੈ ਨਾਮ ਦਾ ਰੰਗ, ਉਹ ਹੈ ਸਿਮਰਨ ਭਗਤੀ ਦਾ ਰੰਗ। ਜਦੋਂ ਇੱਕ ਵਾਰੀ ਨਾਮ ਦਾ ਰੰਗ ਚੜ ਜਾਏ ਪਹਿਲੀ ਬਾਤ ਤੇ ਇਹ ਵੀ ਇਹ ਨਾਮ ਦਾ ਰੰਗ ਉਤਰਦਾ ਨਹੀਂ, ਤੇ ਦੂਸਰੀ ਇਹ ਇੱਕ ਵਾਰੀ ਗੁਰਮੁਖ ਜਨ ਜਦੋਂ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਫਿਰ ਇਹਦੇ ਉੱਤੇ ਹੋਰ ਕੋਈ ਦੂਸਰਾ ਰੰਗ ਚੜਦਾ ਨਹੀਂ। ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਹੋਏ ਗੁਰਮੁਖ ਜਨ ਮਜੀਠ ਦੇ ਰੰਗ ਦੀ ਤਰ੍ਹਾਂ ਹਨ, ਭਾਵ ਉਹਨਾਂ ਨੂੰ ਪੱਕਾ ਰੰਗ ਚੜਿਆ। ਹੁਣ ਮਨਮੁਖ ਦੀ ਗੱਲ ਕਰਦੇ ਨੇ, ਮਨਮੁਖ ਕੂੜ ਕੁਰੰਗ ਹੈ ਫੁੱਲ ਕੁਸੁੰਬੈ ਥਿਰ ਨਾ ਰਹੰਦਾ। ਮਨ ਦੀ ਮੱਤ ਉੱਤੇ ਚੱਲਣ ਵਾਲਾ ਇਨਸਾਨ ਝੂਠੇ ਅਤੇ ਖੋਟੇ ਰੰਗ ਵਾਲਾ ਹੈ, ਜਿਸ ਤਰ੍ਹਾਂ ਕੁਸੁੰਬੇ ਦੇ ਫੁੱਲ ਦਾ ਰੰਗ ਸਥਿਰ ਨਹੀਂ ਰਹਿੰਦਾ। ਕੁਸੁੰਬੇ ਦੇ ਵੀ ਫੁੱਲ ਹੁੰਦੇ ਨੇ, ਉਹਨਾਂ ਨਾਲ ਵੀ ਲੋਕ ਪਿਛਲੇ ਸਮੇਂ ਵਿੱਚ ਕੱਪੜੇ ਰੰਗਦੇ ਸਨ, ਬੜਾ ਸ਼ੋਕ ਗੂੜਾ ਰੰਗ ਹੁੰਦਾ ਸੀ, ਪੀਲੇ ਜਿਹੇ ਰੰਗ ਦੇ ਫੁੱਲ ਹੁੰਦੇ ਸਨ ਕੁਸੁੰਬੇ ਦੇ, ਪਾਣੀ ਵਿੱਚ ਰਿੰਨ ਕੇ ਉਹਨਾਂ ਨੂੰ ਫਿਰ ਕੱਪੜਾ ਡੋਬ ਦੇਣਾ, ਕੱਪੜੇ ਨੂੰ ਉਹ ਰੰਗ ਚੜ ਜਾਂਦਾ ਸੀ, ਪਰ ਉਹ ਰੰਗ ਬਹੁਤੇ ਦੇਰ ਨਹੀਂ ਸੀ ਰਹਿੰਦਾ। ਇੱਕ ਦੋ ਧੋਣ ਪਾਉਣ ਤੋਂ ਬਾਅਦ, ਇੱਕ ਦੋ ਵਾਰੀ ਕੱਪੜਾ ਧੋਣ ਤੋਂ ਬਾਅਦ ਉਹ ਰੰਗ ਲੱਥ ਜਾਂਦਾ ਸੀ। ਦੁਨੀਆਂ ਦੀ ਮਾਇਆ ਦੇ ਰੰਗ ਨੂੰ ਪਾਵਨ ਬਾਣੀ ਵਿੱਚ ਕੁਸੁੰਬੇ ਦੇ ਰੰਗ ਨਾਲ ਤਸ਼ਬੀਹ ਦਿੱਤੀ ਹੈ, ਪਰਮੇਸ਼ਰ ਦੇ ਨਾਮ ਰੰਗ ਨੂੰ ਮਜੀਠ ਦੇ ਰੰਗ ਨਾਲ ਤਸ਼ਬੀਹ ਦਿੱਤੀ। ਕੱਚਾ ਰੰਗ ਕਸੁੰਬ ਕਾ ਥੋੜੜਿਆਂ ਦਿਨ ਚਾਰ ਜੀ, ਚਾਰ ਦਿਨਾਂ ਵਾਸਤੇ ਹੈ, ਥੋੜੇ ਦਿਨਾਂ ਵਾਸਤੇ ਹੈ। ਇਸੇ ਤਰ੍ਹਾਂ ਮਾਇਆ ਦਾ ਰੰਗ, ਪਦਾਰਥਾਂ ਦਾ ਰੰਗ ਚਾਰ ਦਿਨਾਂ ਵਾਸਤੇ ਹੈ, ਇਸ ਜਗਤ ਦੇ ਵਿੱਚ ਹੀ ਲੱਥ ਜਾਣਾ ਹੈ। ਪਰਮੇਸ਼ਰ ਦੇ ਨਾਮ ਦਾ ਰੰਗ ਨਿਰੰਕਾਰ ਪਰਮੇਸ਼ਰ ਦੀ ਦਰਗਾਹ ਤੱਕ ਤੁਹਾਡੇ ਨਾਲ ਰਹੇਗਾ। ਇਸ ਲਈ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਅਰਥਾਤ ਮਜੀਠ ਦੇ ਰੰਗ ਵਿੱਚ ਰੰਗੇ ਨੇ। ਮਨ ਦੀ ਮੱਤ ਉੱਤੇ ਚੱਲਣ ਵਾਲਾ ਮਨਮੁਖ ਕੂੜ ਦੇ ਰੰਗ, ਮਾਇਆ ਤੇ ਪਦਾਰਥਾਂ ਦੇ ਰੰਗ ਵਿੱਚ ਰੰਗਿਆ, ਜਿਹੜਾ ਕੱਚਾ ਰੰਗ ਹੈ, ਲੈਂਦਿਆਂ ਹੋਇਆਂ ਬਹੁਤਾ ਚਿਰ ਨਹੀਂ ਲੱਗਦਾ। ਫਿਰ ਦਲੀਲ ਦਿੱਤੀ, ਥੋਮ ਕਥੂਰੀ ਵਾਸ ਲੈ ਨੱਕ ਮਰੋੜੈ ਮਨ ਭਾਵੰਦਾ। ਕਹਿਣ ਲੱਗੇ ਜਿਹੜੀ ਥੋਮ ਦੀ ਵਾਸ਼ਨਾ ਹੈ, ਭਾਵ ਲਸਣ ਦੀ ਜਿਹੜੀ ਵਾਸ਼ਨਾ, ਉਹਦੇ ਤੋਂ ਨੱਕ ਹੀ ਮਰੋੜੀਦਾ ਹੈ, ਪਰ ਦੂਸਰੇ ਪਾਸੇ ਕਸਤੂਰੀ ਜਿਹੜੀ ਹੈ ਉਹਦੀ ਸੁਗੰਧੀ ਆਵੇ ਤਾਂ ਉਹ ਮਨ ਨੂੰ ਪਾਉਂਦੀ ਹੈ, ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਂਦੇ ਆ ਉਹਨਾਂ ਕੋਲ ਬੈਠਣ ਨੂੰ ਦਿਲ ਕਰਦਾ ਹੈ, ਉਹਨਾਂ ਕੋਲ ਬੈਠ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ, ਜੀਵਨ ਸੋਹਣਾ ਬਣਦਾ, ਰੱਬ ਦੀਆਂ ਬਾਤਾਂ ਪਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਦੇ ਨੇ ਗੁਰਮੁਖ ਜਨ। ਪਰ ਜਿਹੜਾ ਮਨਮੁਖ ਬੰਦਾ ਉਹਦੇ ਕੋਲੋਂ ਵਿਕਾਰਾਂ ਦੀ ਸੜਿਆਂਦ ਆਉਂਦੀ ਹੈ। ਗੁਰਮੁਖ ਜਨਾਂ ਦੇ ਕੋਲੋਂ ਚੰਗੇ ਗੁਣਾਂ ਦੀ ਸੁਗੰਧੀ ਤੇ ਮਨਮੁਖ ਬੰਦੇ ਕੋਲੋਂ ਵਿਕਾਰਾਂ, ਨਿੰਦਿਆ ਤੇ ਦਵੈਸ਼ ਈਰਖਾ ਦੀ ਸੜਿਆਂਦ ਤੇ ਬਦਬੋਈ ਆਉਂਦੀ ਹੈ। ਇਸ ਲਈ ਜਿਹੜਾ ਮਨਮੁਖ ਬੰਦਾ ਆ ਉਹ ਥੋਮ ਦੀ ਤਰ੍ਹਾਂ, ਲਸਣ ਦੀ ਤਰ੍ਹਾਂ, ਜਿਸ ਦੀ ਵਾਸ਼ਨਾ ਨੂੰ ਲੈ ਕੇ ਬੰਦਾ ਨੱਕ ਹੀ ਮਰੋੜਦਾ, ਢੱਕਦਾ ਨੱਕ, ਪਰ ਕਸਤੂਰੀ ਦੀ ਵਾਸ਼ਨਾ ਸੁਗੰਧੀ ਜਿਹੜੀ ਹੈ ਉਹ ਸਾਰਿਆਂ ਦੇ ਮਨ ਨੂੰ ਭਾਉਂਦੀ ਹੈ। ਇਸੇ ਤਰ੍ਹਾਂ ਗੁਰਮੁਖ ਜਨ ਸਾਰਿਆਂ ਦੇ ਮਨ ਨੂੰ ਪਾਉਂਦੇ ਨੇ। ਗੁਰਮੁਖ ਜਨਾਂ ਕੋਲ ਬੈਠਣਾ ਚੰਗਾ ਲੱਗਦਾ ਕਿਉਂਕਿ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜੀਵਨ ਸੋਹਣਾ ਬਣਦਾ ਹੈ। ਕੂੜ ਸੱਚ ਅੱਕ ਅੰਬ ਫਲ ਕੌੜਾ ਮਿੱਠਾ ਸਾਉ ਲਹੰਦਾ। ਕਹਿਣ ਲੱਗੇ ਜਿਹੜਾ ਕੂੜ ਹੈ, ਝੂਠ ਹੈ ਜਿਹੜਾ, ਉਹ ਅੱਕ ਦਾ ਫਲ ਹੈ ਤੇ ਜਿਹੜਾ ਸੱਚ ਹੈ ਉਹ ਅੰਬ ਦਾ ਫਲ ਹੈ। ਅੱਕ ਕੌੜਾ ਤੇ ਅੰਬ ਦਾ ਸਵਾਦ ਮਿੱਠਾ ਹੁੰਦਾ ਹੈ। ਵਿਸ਼ਿਆਂ ਵਿਕਾਰਾਂ ਦੇ ਜਿਹੜੇ ਰਸ ਨੇ ਕੌੜੇ ਜ਼ਹਿਰ ਨੇ, ਤਾਂ ਬਾਣੀ ਨੇ ਆਖਿਆ ਨਾ, ਬਿਖੈ ਬਨ ਫੀਕਾ ਤਿਆਗ ਰੀ ਸਖੀਏ ਨਾਉ ਮਹਾਰਸ ਪੀਓ। ਪਰਮੇਸ਼ੁਰ ਦਾ ਨਾਮ ਮਿੱਠਾ, ਉਹਦੇ ਗੁਣ ਮਿੱਠੇ, ਉਹਦਾ ਸਿਮਰਨ ਬਹੁਤ ਮਿੱਠਾ, ਤਾਂ ਉਸ ਨੂੰ ਮਿੱਠੇ ਨਾਲ ਤਸ਼ਬੀਹ ਦਿੰਦਿਆਂ ਆਖਿਆ, ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ। ਇਸੇ ਲਈ ਜਿਹੜੇ ਗੁਰਮੁਖ ਜਨ ਨੇ ਉਹ ਮਨ ਕਰਕੇ, ਸੁਰਤ ਬਿਰਤੀ ਕਰਕੇ, ਰਸਨਾ ਦੇ ਬੋਲਾਂ ਕਰਕੇ ਮਿਠਾਸ ਦੇ ਭਰੇ ਨੇ, ਕਿਉਂਕਿ ਉਹਨਾਂ ਕੋਲ ਪਰਮੇਸ਼ੁਰ ਦਾ ਨਾਮ ਹੈ। ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਨੇ, ਜ਼ਬਾਨ ਵੀ ਕੌੜਾ ਬੋਲਦੀ, ਮਨ ਹਿਰਦੇ ਵਿੱਚ ਵੀ ਕੁੜੱਤਣ, ਫਿੱਕੇ ਬੋਲ ਨੇ ਉਹਨਾਂ ਲੋਕਾਂ ਦੇ ਕਾਰਨ, ਕਿਉਂਕਿ ਅੰਦਰ ਦਵੈਸ਼, ਈਰਖਾ, ਵਿਕਾਰ, ਕ੍ਰੋਧ, ਦਗਾ ਫਰੇਬ ਹੈ। ਇਸ ਲਈ ਕੂੜ ਅੱਕ ਦੀ ਤਰ੍ਹਾਂ ਤੇ ਸੱਚ ਅੰਬ ਦੀ ਤਰ੍ਹਾਂ ਹਨ। ਸ਼ਾਹ ਚੋਰ ਸੱਚ ਕੂੜ ਹੈ, ਸ਼ਾਹ ਸਮੇਂ ਚੋਰ ਫਿਰੈ ਭਵੰਦਾ। ਕਹਿਣ ਲੱਗੇ ਜਿਹੜਾ ਸੱਚ ਹੈ ਨਾ ਉਹ ਸ਼ਾਹ ਦਾ ਰੂਪ ਹੈ ਤੇ ਜਿਹੜਾ ਕੂੜ ਹੈ ਉਹ ਚੋਰ ਦਾ ਰੂਪ ਹੈ, ਕਿਉਂਕਿ ਜਿਹੜਾ ਸ਼ਾਹ ਆ ਉਹ ਰਾਤ ਨੂੰ ਬੜੇ ਆਰਾਮ ਨਾਲ ਸੌਂਦਾ, ਜਿਹੜਾ ਚੋਰ ਆ ਉਹ ਰਾਤ ਨੂੰ ਭੌਂਦਾ ਫਿਰਦਾ। ਜਿਹੜਾ ਕੂੜ ਦੇ ਰਸਤੇ ਤੇ ਚੱਲਣ ਵਾਲਾ ਇਨਸਾਨ ਹੈ ਉਹਦਾ ਮਨ ਹਿਰਦਾ ਸਦੀਵੀ ਕਾਲ ਵਾਸਤੇ ਭਟਕਦਾ ਰਹਿੰਦਾ। ਜਿਨ੍ਹਾਂ ਨੂੰ ਪਰਮਾਤਮਾ ਨੇ ਸੱਚ ਦੀ, ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਸ਼ਾਹ ਦੀ ਤਰ੍ਹਾਂ ਐ ਟਿਕੇ ਹੋਏ ਨੇ ਆਨੰਦ ਦੇ ਵਿੱਚ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਭਾਵ ਸੱਚ ਸ਼ਾਹ ਦੀ ਤਰ੍ਹਾਂ ਤੇ ਜਿਹੜਾ ਕੂੜ ਹੈ ਅਰਥਾਤ ਝੂਠ ਹੈ ਉਹ ਚੋਰ ਦੀ ਤਰ੍ਹਾਂ। ਜਿਵੇਂ ਰਾਤ ਪਈ ਸ਼ਾਹ ਆਪਣੇ ਘਰ ਆਰਾਮ ਨਾਲ ਸੁੱਤਾ, ਚੋਰ ਥਾਂ ਥਾਂ ਭਟਕਦਾ ਫਿਰਦਾ, ਕਿੱਥੇ ਚੋਰੀ ਕਰਾਂ, ਕਿਸ ਦੇ ਘਰ ਸੰਨ ਲਾਵਾਂ, ਭਾਵ ਚੋਰ ਵਾਲੀ ਬਿਰਤੀ ਜਿਹੜੀ ਉਹ ਕੂੜ ਵਾਲੇ ਬੰਦੇ ਦੀ। ਜਿਹੜੇ ਮਨੁੱਖ ਦੇ ਅੰਦਰ ਕੂੜ ਹੀ ਵੱਸਦਾ, ਝੂਠ ਹੀ ਵੱਸਦਾ ਹੈ ਉਹ ਭਟਕਦਾ ਚੋਰ ਦੀ ਤਰ੍ਹਾਂ। ਜਿਹੜੇ ਗੁਰਮੁਖ ਜਨ ਸੱਚ ਦੇ ਰਸਤੇ ਤੇ ਤੁਰਨ ਵਾਲੇ ਨੇ ਉਹ ਟਿਕਾਓ ਦੇ ਵਿੱਚ ਨੇ, ਐ ਸਹਿਜ ਅਵਸਥਾ ਵਿੱਚ ਆ ਗਏ। ਸ਼ਾਹ ਫੜੈ ਉੱਠ ਚੋਰ ਨੂੰ ਤਿਸ ਨੁਕਸਾਨ ਦੀਵਾਨ ਕਰਨ ਦਾ। ਜਿਹੜਾ ਸ਼ਾਹ ਹੈ ਕਹਿਣ ਲੱਗੇ ਉੱਠ ਕੇ ਚੋਰ ਨੂੰ ਫੜ ਲੈਂਦਾ ਤੇ ਉਸ ਦਾ ਨੁਕਸਾਨ ਕਚਹਿਰੀ ਦੇ ਵਿੱਚ ਕਰਦਾ, ਭਾਵ ਜਿਹੜੇ ਮੌਕੇ ਦੇ ਹਾਕਮ ਨੇ। ਅੱਜ ਕੱਲ੍ਹ ਦੇ ਸਮੇਂ 'ਚ ਆਪਾਂ ਦਲੀਲ ਦਿੰਦੇ ਕਿ ਜੱਜ ਦੇ ਸਾਹਮਣੇ ਜਾ ਕੇ, ਕੋਰਟ ਵਿੱਚ ਜਾ ਕੇ ਚੋਰ ਨੂੰ ਖੜਾ ਕੀਤਾ, ਫਿਰ ਉਹ ਜੱਜ ਉਹਨੂੰ ਸਜ਼ਾ ਸੁਣਾਉਂਦਾ। ਜਿਹੜਾ ਚੋਰ ਹੈ ਉਹਨੇ ਸਜ਼ਾ ਹੀ ਭੁਗਤਣੀ ਹੈ, ਜਿਹੜਾ ਚੋਰ ਹੈ ਉਹਨੇ ਮਾਰ ਹੀ ਖਾਣੀ ਹੈ, ਜਿਹੜਾ ਚੋਰ ਹੈ ਉਹਨੇ ਜੇਲ੍ਹ ਹੀ ਕੱਟਣੀ ਹੈ। ਜੀਂਦੇ ਜੀ ਵੀ ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਲੋਕ ਨੇ ਕੂੜ ਦੇ ਰਸਤੇ ਤੇ, ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਮੋਹ ਮਮਤਾ ਵਿੱਚ ਫਸੇ ਰਹਿੰਦੇ ਆ, ਪ੍ਰਭੂ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਮਾਰ ਹੀ ਪੈਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚੋਂ ਵੀ ਧੱਕੇ ਹੀ ਖਾਂਦੇ ਆ, ਜਮਾਂ ਦੀ ਮਾਰ ਸਹਿਣੀ, ਧਰਮ ਰਾਜ ਦਾ ਲੇਖਾ ਦੇਣਾ, ਭਾਵ ਉਹਨਾਂ ਲੋਕਾਂ ਵਾਸਤੇ ਠੋਕਰਾਂ ਹੀ ਠੋਕਰਾਂ ਨੇ ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਨੇ, ਉਹਨਾਂ ਦਾ ਜੀਵਨ ਚੋਰ ਦੀ ਤਰ੍ਹਾਂ ਹੈ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਸੱਚ ਕੂੜੇ ਲੈ ਨਿਹਣ ਬਹੰਦਾ। ਕਹਿਣ ਲੱਗੇ ਸੱਚ ਕੂੜੇ ਨੂੰ, ਭਾਵ ਝੂਠੇ ਨੂੰ ਕੈਦੀ ਕਰਕੇ ਕੈਦ ਦੇ ਵਿੱਚ ਹੀ ਬਿਠਾ ਰੱਖਦਾ। ਸੱਚਿਆਂ ਨੂੰ ਪਰਮਾਤਮਾ ਦੀ ਹਜ਼ੂਰੀ 'ਚ ਥਾਂ ਮਿਲ ਜਾਣੀ ਹੈ ਤੇ ਜਿਹੜੇ ਝੂਠੇ ਨੇ ਕੂੜ ਦੇ ਰਸਤੇ ਤੇ ਚੱਲਣ ਵਾਲੇ ਨੇ, ਉਹਨਾਂ ਨੂੰ ਨਿਰੰਕਾਰ ਪਰਮਾਤਮਾ ਭਾਵ ਸੱਚੇ ਦੀ ਦਰਗਾਹ ਵਿੱਚ, ਸੱਚੇ ਪਰਮਾਤਮਾ ਦੀ ਸੱਚੀ ਹਜ਼ੂਰੀ ਵਿੱਚ ਉਹਨਾਂ ਨੂੰ ਕੈਦ ਹੀ ਕੱਟਣੀ ਪੈਣੀ ਹੈ, ਦੁੱਖ ਹੀ ਭੋਗਣਾ ਪੈਣਾ, ਜਮਾਂ ਦੀ ਮਾਰ ਹੀ ਸਹਿਣੀ ਪੈਣੀ ਹੈ। ਇਸ ਲਈ ਜਿਹੜਾ ਸੱਚ ਹੈ ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੈ। ਜਿਹੜੇ ਕੂੜ ਦੇ ਰਸਤੇ ਤੇ, ਝੂਠ ਦੇ ਰਸਤੇ ਤੇ ਚੱਲਣ ਵਾਲੇ ਲੋਕ ਨੇ, ਉਹਨਾਂ ਵਾਸਤੇ ਲੋਕ ਵਿੱਚ ਵੀ ਠੋਕਰਾਂ ਤੇ ਪ੍ਰਲੋਕ ਦੇ ਵਿੱਚ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਹਨਾਂ ਵਾਸਤੇ ਠੋਕਰਾਂ ਹੀ ਨੇ, ਲੋਕ ਪ੍ਰਲੋਕ ਵਿੱਚ ਉਹਨਾਂ ਵਾਸਤੇ ਕੋਈ ਥਾਂ ਨਹੀਂ ਹੈ। ਆਸਾ ਕੀ ਵਾਰ ਚ ਜਿਵੇਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੈ ਦੋਜ਼ਕ ਚਾਲਿਆ, ਤੇਰਾ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਜਿਹੜੇ ਸੱਚ ਦੇ ਰਸਤੇ ਤੇ ਚੱਲਣ ਵਾਲੇ ਨੇ ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਏ, ਕੂੜ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਲੋਕ ਪ੍ਰਲੋਕ ਗਵਾ ਗਏ ਤੇ ਜਮਾਂ ਦੀ ਮਾਰ ਹੀ ਸਹਿੰਦੇ ਤੇ ਜੰਮਣ ਮਰਨ ਵਿੱਚ ਪੈਂਦੇ ਹਨ। ਵਾਰ 3ਵੀਂ ਪੌੜੀ 7ਵੀਂ ਵਿੱਚ ਪਾਵਨ ਪਵਿੱਤਰ ਬਚਨ ਸੱਚ ਅਤੇ ਕੂੜ ਦੇ ਬਾਰੇ 'ਚ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰ ਰਹੇ ਹਨ। ਸੱਚ ਸੋ ਹੈ ਸਿਰ ਪੱਗ ਜਿਉ, ਕੋਜਾ ਕੂੜ ਕੁਥਾਏ ਕਛੋਟਾ, ਸੱਚ ਸਤਾਣਾ ਸ਼ਾਰਦੂਲ, ਕੂੜ ਜਿਵੇਂ ਹੀਣਾ ਹਰ ਨੋਟਾ, ਲਾਹਾ ਸੱਚ ਵਣੰਜੀਐ, ਕੂੜ ਕੇ ਵਣਜੋ ਆਵੇ ਤੋਟਾ, ਸੱਚ ਖਰਾ ਸ਼ਾਬਾਸ਼ ਹੈ, ਕੂੜ ਨ ਚੱਲੈ ਦਮੜਾ ਖੋਟਾ, ਤਾਰੇ ਲੱਖ ਅਮਾਵਸੈ, ਘੇਰ ਅਨੇਰ ਚਨਾਇਣ ਹੋਟਾ, ਸੂਰਜ ਇੱਕ ਚੜ੍ਹਦਿਆਂ ਹੋਏ ਅੱਠ ਖੰਡ, ਪਵੈ ਫਲ ਫੋਟਾ, ਕੂੜ ਸੱਚ ਜਿਉ ਵੱਟ ਕਢੋਟਾ, ਕੂੜ ਸੱਚ ਜਿਉ ਵੱਟ ਕਢੋਟਾ। ਵੱਖ ਵੱਖ ਦਲੀਲਾਂ ਦੇ ਕੇ ਸੱਚ ਦੇ ਵਾਸਤੇ ਹੋਰ ਦਲੀਲ ਅਤੇ ਝੂਠ ਵਾਸਤੇ ਹੋਰ ਦਲੀਲਾਂ ਦੇ ਕੇ ਪ੍ਰਮਾਣ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਕਿ ਸੱਚ ਜਿਹੜਾ ਹੈ ਉਹ ਕਿਸ ਤਰ੍ਹਾਂ ਹੈ, ਝੂਠ ਕਿਵੇਂ ਦਾ ਹੈ। ਜਿਵੇਂ ਹੁਣ ਕਹਿੰਦੇ ਨੇ ਭਾਈ ਜਿਹੜਾ ਸੱਚ ਹੈ ਉਹ ਐ ਬੜੇ ਬਲਵਾਨ ਸ਼ੇਰ ਵਾਂਗੂ, ਤੇ ਜਿਹੜਾ ਝੂਠ ਹੈ ਉਹ ਕਹਿੰਦੇ ਜਿਹੜਾ ਨਿਰਬਲ ਬਲ ਤੋਂ ਹੀਣਾ ਹਿਰਨ ਆ ਉਹਦੇ ਵਾਂਗ ਰਿਹਾ। ਫਿਰ ਹੋਰ ਦਲੀਲਾਂ ਵੀ ਨਾਲ ਦੇਣਗੇ। ਕਹਿਣ ਲੱਗੇ ਜਿਹੜਾ ਸੱਚ ਹੈ ਉਹ ਸਿਰ ਦੀ ਦਸਤਾਰ, ਸਿਰ ਦੀ ਪੱਗ ਦੀ ਤਰ੍ਹਾਂ ਉੱਚਾ ਸ਼ੋਭਦਾ ਹੈ, ਤੇ ਜਿਹੜਾ ਕੂੜ ਝੂਠ ਆ ਉਹ ਲੰਗੋਟੇ ਦੇ ਵਾਂਗੂ ਅਪਵਿੱਤਰ ਹੀ ਮੰਨਿਆ ਜਾਂਦਾ। ਉਸ ਜਿਹੜੀ ਦਸਤਾਰ ਆ, ਪੱਗ ਆ, ਉਹਦਾ ਸਤਿਕਾਰ ਹੈ, ਉੱਚੀ ਜਗ੍ਹਾ ਤੇ ਹੈ। ਜਿਹੜਾ ਸੱਚ ਹੈ ਉਹ ਖਰਾ ਆ, ਲੋਕ ਪ੍ਰਲੋਕ ਵਿੱਚ ਸੱਚ ਵਾਲੇ ਦੀ ਇੱਜ਼ਤ ਹੁੰਦੀ, ਲੋਕ ਪ੍ਰਲੋਕ ਵਿੱਚ ਸੱਚ ਦੇ ਰਸਤੇ ਤੇ ਤੁਰਨ ਵਾਲੇ ਨੂੰ ਮਾਣ ਮਿਲਦਾ। ਕਹਿਣ ਲੱਗੇ ਜਿਹੜਾ ਕੂੜ ਹੈ, ਝੂਠ ਆ, ਉਹ ਖੋਟਾ ਦਮੜਾ ਹੈ, ਕਿਤੇ ਨਹੀਂ ਚੱਲਦਾ, ਨਾ ਲੋਕ ਵਿੱਚ ਨਾ ਪ੍ਰਲੋਕ ਵਿੱਚ। ਖੋਟਿਆਂ ਨੂੰ ਇੱਥੇ ਵੀ ਕੋਈ ਥਾਂ ਨਹੀਂ, ਖੋਟਿਆਂ ਨੂੰ ਰੱਬ ਦੀ ਦਰਗਾਹ ਵਿੱਚੋਂ ਵੀ ਧੱਕੇ ਹੀ ਪੈਂਦੇ ਨੇ। ਇਸ ਲਈ ਭਾਈ ਗੁਰਦਾਸ ਜੀ ਨੇ ਵੱਖ ਵੱਖ ਦਲੀਲਾਂ ਦੇ ਕੇ ਸੱਚ ਅਤੇ ਝੂਠ ਦਾ ਨਿਤਾਰਾ ਕੀਤਾ ਹੈ। ਕਹਿਣ ਲੱਗੇ ਸੱਚ ਸੋ ਹੈ ਸਿਰ ਪੱਗ ਜਿਉ, ਕੋਜਾ ਕੂੜ ਕੁਥਾਏ ਕਛੋਟਾ। ਜਿਹੜਾ ਸੱਚ ਹੈ ਉਹ ਸਿਰ ਦੀ ਪੱਗ ਦੀ ਤਰ੍ਹਾਂ, ਭਾਵ ਸਿਰ ਦੀ ਦਸਤਾਰ ਦੀ ਤਰ੍ਹਾਂ ਉੱਚਾ ਸ਼ੋਭਦਾ ਹੈ, ਸੱਚ ਨੂੰ ਸਤਿਕਾਰ ਮਿਲਦਾ, ਵਡਿਆਈ ਮਿਲਦੀ ਹੈ। ਤੇ ਪੁੱਛਿਆ ਭਾਈ ਗੁਰਦਾਸ ਜੀ ਜਿਹੜਾ ਕੂੜ ਹੈ ਭਾਵ ਝੂਠ ਹੈ, ਕਹਿਣ ਲੱਗੇ ਕੋਝਾ ਕੂੜ ਕੁਥਾਏ ਕਛੋਟਾ, ਜਿਹੜਾ ਕੂੜ ਹੈ ਨਾ ਝੂਠ ਹੈ ਉਹ ਕੋਝੇ ਲੰਗੋਟੇ ਵਾਂਗੂ ਅਪਵਿੱਤਰ ਹੀ ਮੰਨਿਆ ਜਾਂਦਾ, ਅਪਵਿੱਤਰ ਜਗ੍ਹਾ ਹੀ ਜਾ ਲੱਗਦਾ ਹੈ, ਭਾਵ ਉਹਨੂੰ ਕੋਈ ਸਤਿਕਾਰ ਮਾਣ ਨਾਲ ਥੋੜੀ ਕੱਪੜੇ ਨੂੰ ਰੱਖਦਾ। ਇਸੇ ਤਰ੍ਹਾਂ ਸੱਚ ਸਤਾਣਾ ਸ਼ਾਰਦੂਲ, ਕੂੜ ਜਿਵੇਂ ਹੀਣਾ ਹਰ ਨੋਟਾ। ਜਿਹੜਾ ਸੱਚ ਹੈ ਉਹ ਬੜੇ ਬਲਵਾਨ ਬਲੀ ਸ਼ੇਰ ਵਾਂਗਰਾ, ਤੇ ਜਿਹੜਾ ਝੂਠ ਹੈ ਬਿਲਕੁਲ ਨਿਰਬਲ ਇਹ ਮਾੜੇ ਜੇ ਹਿਰਨ ਦੇ ਬੱਚੇ ਵਾਂਗੂ, ਭਾਵ ਸੱਚ ਦੇ ਅੱਗੇ ਝੂਠ ਦੀ ਕੋਈ ਨਹੀਂ ਵੱਟੀ ਦੀ। ਜੇ ਸਾਡੇ ਪੱਲੇ ਸੱਚ ਹੈ ਤੇ ਉਹਦੇ ਸਾਹਮਣੇ ਝੂਠ ਜਿਹੜਾ ਉਹ ਖਲੋ ਹੀ ਨਹੀਂ ਸਕਦਾ। ਪੱਲੇ ਸੱਚ ਹੋਵੇ ਸਹੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਕਿਤੇ ਬਾਬਰ ਅੜ ਸਕਿਆ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੜੇ ਬੜੇ ਜੋਗੀ, ਬੜੇ ਬੜੇ ਸਿਆਣੇ ਪੰਡਿਤ ਵਿਦਵਾਨ, ਸਤਿਗੁਰੂ ਪਾਤਸ਼ਾਹ ਅੱਗੇ ਬੜੇ ਬੜੇ ਕਾਜੀ ਮੁੱਲਾਂ, ਇੱਥੋਂ ਤੱਕ ਕਿ ਮੱਕੇ ਮਦੀਨੇ ਦੇ ਵੀ ਮੁੱਲਾਂ ਕਾਜੀ, ਬਗਦਾਦ ਦੇ ਵੀ ਕਾਜੀ, ਪੀਰ ਦਸਤਗੀਰ ਵਰਗੇ ਬੜੇ ਬੜੇ ਗੋਰਖਨਾਥ ਦੇ ਚੇਲੇ ਤੇ ਬੜੇ ਬੜੇ ਵੱਡੇ ਵਿਦਵਾਨ ਪੰਡਿਤ ਗੁਰੂ ਨਾਨਕ ਦੇਵ ਪਾਤਸ਼ਾਹ ਅੱਗੇ ਖਲੋ ਸਕੇ? ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੀ ਹਰ ਥਾਂ ਤੇ ਜਿੱਤ ਤੇ ਫਤਿਹ ਕਿਉਂ ਹੈ? ਉਹਦਾ ਕਾਰਨ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਪਾਵਨ ਬਾਣੀ ਵਿੱਚ ਦੱਸਿਆ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਭਾਈ ਗੁਰਦਾਸ ਜੀ ਨੇ ਵੀ ਬਚਨ ਵਰਤੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੂਆ। ਜਿਵੇਂ ਸ਼ੇਰ ਬੁੱਕਦਾ ਨਾ ਜੰਗਲ ਚ, ਹਿਰਨਾਂ ਨੂੰ ਭੱਜਦਿਆਂ ਰਾਹ ਨਹੀਂ ਲੱਭਦਾ, ਦੌੜ ਜਾਂਦੇ ਸਾਰੇ ਦੇ ਸਾਰੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੋਂ ਤੱਕ ਆਖਿਆ, ਉਹ ਕਹਿੰਦੇ ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ। ਜਿਵੇਂ ਸ਼ੇਰ ਜੰਗਲ ਵਿੱਚ ਬੁੱਕਿਆ, ਸਾਰੇ ਦੇ ਸਾਰੇ ਮਾੜੇ ਮੋਟੇ ਹਿਰਨ ਜਾਨਵਰ ਸਭ ਦੌੜ ਪਏ। ਬਾਬੇ ਨਾਨਕ ਨੇ ਸੱਚ ਦੀ ਗਰਜ ਮਾਰੀ, ਆਓ ਮਾਰੀ ਸੱਚ ਦੀ ਬੜਕ। ਕੋਈ ਝੂਠ ਅਪਰਾਧ ਕੂੜ ਬਾਬੇ ਨਾਨਕ ਅੱਗੇ ਖਲੋ ਹੀ ਨਹੀਂ ਸਕੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪੀ ਸੂਰਜ ਚੜਿਆ ਤੇ ਪਾਵਨ ਬਾਣੀ ਕਹਿੰਦੀ ਵੀ ਕੂੜ ਦਾ ਚੰਦਰਮਾ ਸਭ ਛੁਪ ਗਿਆ, ਸਭ ਸਾਰੇ ਦਾ ਸਾਰਾ ਕੂੜ ਜਿਹੜਾ ਸੀ, ਝੂਠ ਸੀ ਜਿਹੜਾ, ਖਤਮ ਹੋ ਗਿਆ, ਲੈ ਹੋ ਗਿਆ, ਖਤਮ ਹੋ ਗਏ, ਕੋਈ ਨਹੀਂ ਰਿਹਾ ਸਾਹਮਣੇ ਬਾਬੇ ਨਾਨਕ ਦੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਵਿੱਚ ਵੀ ਪ੍ਰਮਾਣ ਦੇ ਰਹੇ ਨੇ। ਕਹਿਣ ਲੱਗੇ ਜਿਹੜਾ ਸੱਚ ਹੈ ਉਹ ਬੜੇ ਬਲਵਾਨ ਬਲੀ ਸ਼ੇਰ ਦੀ ਤਰ੍ਹਾਂ ਹੈ, ਜਿਹੜਾ ਝੂਠ ਹੈ ਨਿਰਬਲ ਤੇ ਮਾੜੇ ਜੇ ਹਰਨ ਦੇ ਬੱਚੇ ਵਾਂਗ ਹੈ। ਭਾਵ ਸੱਚ ਦੇ ਅੱਗੇ ਝੂਠ ਟਿਕ ਹੀ ਨਹੀਂ ਸਕਦਾ, ਠਹਿਰ ਹੀ ਨਹੀਂ ਸਕਦਾ। ਲਾਹਾ ਸੱਚ ਵਣਜੀਏ, ਕੂੜ ਕੇ ਵਣਜੋ ਆਵੇ ਤੋਟਾ। ਜਿਹੜਾ ਸੱਚ ਹੈ ਇਹ ਲਾਹੇ ਬੰਦਾ ਵਣਜ ਹੈ, ਸੱਚ ਲਾਹੇ ਬੰਦਾ ਵਪਾਰ ਹੈ ਤੇ ਕੂੜ ਦੇ ਵਣਜ ਤੋਂ ਹਾਨੀ ਹੁੰਦੀ ਹੈ, ਘਾਟਾ ਹੀ ਪੈਂਦਾ। ਜਿਹੜਾ ਕੂੜ ਹੈ ਝੂਠ ਹੈ, ਝੂਠ ਬੋਲ ਕੇ ਕੋਈ ਚਾਰ ਟਕੇ ਇਕੱਠੇ ਵੀ ਕਰ ਲੈ, ਮਾਫ਼ ਕਰਨਾ, ਸੰਸਾਰ ਜਗਤ ਦੇ ਵਿੱਚ ਮਨ ਦੀ ਸ਼ਾਂਤੀ ਨਹੀਂ ਮਿਲਦੀ। ਧੋਖੇਬਾਜ਼ ਬੰਦਾ ਜਿਹੜਾ, ਧੋਖੇਬਾਜ਼ ਇਨਸਾਨ ਹੈ, ਉਹ ਚੈਨ ਦੀ ਨੀਂਦ, ਸ਼ਾਂਤੀ ਦੀ ਨੀਂਦ ਨਹੀਂ ਸੌਂ ਸਕਦਾ। ਇਸ ਲਈ ਉਹਦੇ ਜੀਵਨ ਵਿੱਚ ਹਾਨੀ ਹੀ ਹਾਨੀ ਹੈ। ਜਿਹੜੇ ਸੱਚ ਦੇ ਰਸਤੇ ਤੇ ਚੱਲਣ ਵਾਲੇ ਨੇ ਉਹ ਸੱਚ ਦੇ ਵਪਾਰੀ ਹਨ, ਤੇ ਸੱਚ ਦੇ ਵਪਾਰੀਆਂ ਵਾਸਤੇ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਾਣ ਤੇ ਸਤਿਕਾਰ ਹੈ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਇਸ ਲਈ ਸੱਚ ਦਾ ਜਿਹੜਾ ਵਣਜ ਹੈ ਉਹ ਲਾਹੇ ਬੰਦਾ ਹੈ, ਤੇ ਜਿਹੜਾ ਕੂੜ ਹੈ ਝੂਠ ਦੇ ਰਸਤੇ ਤੇ ਚੱਲਣਾ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹਦੇ ਵਿੱਚ ਤੋਟਾ ਹੀ ਤੋਟਾ, ਹਾਨੀ ਹੀ ਹਾਨੀ ਹੈ, ਭਾਵ ਘਾਟਾ ਹੀ ਘਾਟਾ ਰਹੇਗਾ। ਸੱਚ ਖਰਾ ਸ਼ਾਬਾਸ਼ ਹੈ, ਕੂੜ ਨ ਚੱਲੈ ਦਮੜਾ ਖੋਟਾ। ਸੱਚ ਖਰਾ ਹੈ, ਜਿਵੇਂ ਕੋਈ ਖਰੀ ਮੋਹਰ ਹੈ, ਖਰਾ ਰੁਪਈਆ ਹੈ, ਜਿੱਥੇ ਮਰਜ਼ੀ ਹੈ ਲੈ ਜਾਓ, ਉਹਨੇ ਆਪਣਾ ਮੁੱਲ ਪਵਾਉਣਾ ਹੀ ਪਵਾਉਣਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਸੱਚ ਖਰਾ ਸ਼ਾਬਾਸ਼ ਹੈ, ਉਹਨੂੰ ਹਰ ਕੋਈ ਸ਼ਾਬਾਸ਼ ਦਿੰਦਾ, ਵਾਹ ਭਾਈ ਵਾਹ, ਤੇਰੇ ਪੱਲੇ ਸੱਚ ਆ, ਤੇਰਾ ਜੀਵਨ ਬੜਾ ਵਧੀਆ ਸੋਹਣਾ। ਪਰ ਜਿਹੜਾ ਕੂੜ ਹੈ, ਕਹਿਣ ਲੱਗੇ ਜਿਹੜਾ ਕੂੜ ਹੈ ਝੂਠ ਹੈ, ਉਹ ਖੋਟੇ ਰੁਪਈਏ ਵਾਂਗੂ ਆ, ਉਹ ਕਿਤੇ ਵੀ ਨਹੀਂ ਚੱਲਦਾ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਅਗਰ ਸਾਡੇ ਜੀਵਨ ਦੇ ਵਿੱਚ ਖੋਟ ਹੈ, ਲੋਕ ਪਰਲੋਕ ਵਿੱਚ ਸਾਨੂੰ ਕਿਤੇ ਵੀ ਥਾਂ ਨਹੀਂ ਮਿਲਣੀ, ਪਰਮੇਸ਼ਰ ਦੀ ਹਜ਼ੂਰੀ ਵਿੱਚ ਸੱਚਿਆਂ ਵਾਸਤੇ ਹੀ ਥਾਂ ਹੈ। ਗੁਰੂ ਦੀ ਹਜ਼ੂਰੀ ਵਿੱਚ ਵੀ ਸੱਚਿਆਂ ਵਾਸਤੇ ਥਾਂ ਹੈ। ਜਿਹੜੇ ਕੂੜ ਦੇ ਰਾਹ ਤੇ ਤੁਰਨ ਵਾਲੇ, ਉਹਨਾਂ ਕੂੜਿਆਂ ਵਿੱਚ ਹੀ ਬੈਠਣਾ ਜਾ ਕੇ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਸਚਿਆਰੇ ਸਿੱਖ ਨੇ ਉਹ ਸਤਿਗੁਰੂ ਦੇ ਪਾਸ ਹੀ ਬੈਠਣਗੇ, ਗੁਰੂ ਦੀ ਹਜ਼ੂਰੀ ਵਿੱਚ। ਇਸ ਲਈ ਝੂਠਿਆਂ ਵਾਸਤੇ ਇੱਥੇ ਕੋਈ ਥਾਂ ਨਹੀਂ ਹੈ। ਤਾਰੇ ਲੱਖ ਅਮਾਵਸ ਘੇਰ ਅਨੇਰ ਚਨਾਇਣ ਹੋਟਾ। ਅਮਾਵਸ ਦਾ ਅਰਥ ਹੁੰਦਾ ਮੱਸਿਆ। ਕਹਿਣ ਲੱਗੇ ਮੱਸਿਆ ਦੀ ਰਾਤ ਨੂੰ ਲੱਖਾਂ ਤਾਰੇ ਹੁੰਦੇ ਹਨ, ਹਨੇਰੇ ਦੇ ਘੇਰ ਵਿੱਚ ਚਾਨਣ ਹਟਿਆਂ ਜਾਂ ਢੱਕਿਆ ਰਹਿੰਦਾ ਹੈ। ਭਾਵ ਭਾਈ ਗੁਰਦਾਸ ਜੀ ਦਾ ਕਹਿਣ ਲੱਗੇ ਹੁਣ ਸਾਰੇ ਦੇ ਸਾਰੇ ਜਿੰਨੇ ਤਾਰੇ ਆ ਮੱਸਿਆ ਦੀ ਰਾਤ ਨੂੰ, ਭਾਵ ਸਭ ਤੋਂ ਜ਼ਿਆਦਾ ਜਿਹੜੇ ਤਾਰੇ ਸਾਨੂੰ ਨਜ਼ਰ ਆਉਂਦੇ ਆ, ਜੇ ਆਕਾਸ਼ ਬਿਲਕੁਲ ਨਿਤਰਿਆ ਹੋਇਆ ਤੇ ਮੱਸਿਆ ਦੀ ਰਾਤ ਨੂੰ ਸਾਰੇ ਦੇ ਸਾਰੇ ਤਾਰੇ ਆ ਜਿਹੜੇ ਉਹ ਸਾਨੂੰ ਨਜ਼ਰ ਆਉਂਦੇ ਆ, ਚਮਕਦੇ ਨੇ ਆਕਾਸ਼ ਵਿੱਚ। ਹੁਣ ਲੱਖਾਂ ਤਾਰੇ ਅਮਾਵਸ ਦੀ ਭਾਵ ਮੱਸਿਆ ਦੀ ਰਾਤ ਨੂੰ ਹੁੰਦੇ ਆ ਤੇ ਹਨੇਰੇ ਦੇ ਘੇਰ ਵਿੱਚ ਸਾਰੇ ਦੇ ਸਾਰੇ ਸਾਨੂੰ ਨਜ਼ਰ ਆਉਂਦੇ ਆ। ਚਾਨਣ ਨਹੀਂ ਕਰਦੇ, ਮਾੜਾ ਮੋਟਾ ਚਾਨਣ, ਉਸ ਤਰ੍ਹਾਂ ਜਿਹੜੀ ਮੱਸਿਆ ਦੀ ਰਾਤ ਆ ਉਸਨੂੰ ਆਪਾਂ ਹਨੇਰੀ ਗਿਣਦੇ। ਕਿਉਂ? ਕਿਉਂਕਿ ਉਸ ਵੇਲੇ ਚੰਦਰਮਾ ਨਹੀਂ ਹੁੰਦਾ, ਚੰਦਰਮਾ ਨਹੀਂ ਚੜ੍ਹਦਾ ਮੱਸਿਆ ਦੀ ਰਾਤ ਨੂੰ, ਪਰ ਸਾਰੇ ਦੇ ਸਾਰੇ ਤਾਰੇ ਆ ਜਿਹੜੇ ਸਾਧ ਸੰਗਤ ਉਹ ਸਾਨੂੰ ਜਦੋਂ ਨਜ਼ਰ ਆਉਂਦੇ ਆ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਸੰਸਾਰ ਜਗਤ ਦੇ ਵਿੱਚ ਇਹ ਆਪਣੇ ਨਿੱਤ ਵੇਖਣ ਵਾਲੀਆਂ ਗੱਲਾਂ ਵਾ, ਨਿੱਤ ਆਪਣੇ ਤੱਕਣ ਵਾਲੀਆਂ ਬਾਤਾਂ ਵਾ ਇਹ ਕਿ ਜਦੋਂ ਸਵੇਰੇ ਸੂਰਜ ਚੜ੍ਹਿਆ ਸਾਰੇ ਦੇ ਸਾਰੇ ਤਾਰੇ ਛਿਪ ਗਏ, ਖਤਮ ਹੋ ਗਏ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਰੱਬ ਦੀ ਬੰਦਗੀ ਵਾਲੇ ਆ ਉਹ ਤੇ ਸੰਸਾਰ ਜਗਤ ਦੇ ਵਿੱਚ ਸਦੀਵੀ ਕਾਲ ਵਾਸਤੇ ਮਾਣ ਸਤਿਕਾਰ ਪ੍ਰਾਪਤ ਕਰਦੇ। ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਲੋਕ ਨੇ, ਜਿਹੜੇ ਗੁਰੂ ਦੀ ਮੱਤ ਨੂੰ ਛੱਡ ਕੇ ਗੁਰਮਤ ਨੂੰ ਤਿਆਗ ਕੇ ਮਨ ਦੀ ਮੱਤ ਉੱਤੇ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਲੋਕ ਨੇ, ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਧਨ ਦੌਲਤ ਮਾਇਆ ਪਦਾਰਥ ਕਿਸੇ ਅਹੁਦੇ ਕਰਕੇ, ਕਿਸੇ ਰੁਤਬੇ ਕਰਕੇ, ਕਿਸੇ ਰਾਜਨੀਤਿਕ ਪਦਵੀ ਕਰਕੇ, ਭਾਵੇਂ ਸੰਸਾਰ ਜਗਤ ਦੇ ਵਿੱਚ ਉਹ ਮਾਣ ਸਤਿਕਾਰ ਮਾੜਾ ਮੋਟਾ ਪ੍ਰਾਪਤ ਕਰ ਲੈਣ, ਜਿਵੇਂ ਮੱਸਿਆ ਦੀ ਰਾਤ ਨੂੰ ਤਾਰੇ ਭਾਵੇਂ ਨਜ਼ਰ ਆਉਂਦੇ ਆ ਪਰ ਕਿੰਨੇ ਚਿਰ ਵਾਸਤੇ ਆ, ਜਿੰਨੀ ਦੇਰ ਸੂਰਜ ਨਹੀਂ ਚੜ੍ਹਿਆ। ਜਦੋਂ ਸੂਰਜ ਚੜ੍ਹਿਆ ਸਾਰੇ ਦੇ ਸਾਰੇ ਛਿਪ ਗਏ, ਖਤਮ ਹੋ ਗਏ, ਸਾਰੇ ਨਜ਼ਰੀ ਆਉਣੋਂ ਹਟ ਗਏ, ਕੋਈ ਨਾਂ ਨਹੀਂ ਲੈਂਦਾ ਉਹਨਾਂ ਲੋਕਾਂ ਦਾ। ਕਦੇ ਸੋਚ ਕੇ ਵੇਖਣਾ ਸਾਧ ਸੰਗਤ, ਸੰਸਾਰ ਜਗਤ ਦੇ ਵਿੱਚ ਅੱਜ ਜਦੋਂ ਆਪਾਂ ਝਾਤ ਮਾਰਦੇ ਹਾਂ, ਭਗਤ ਕਬੀਰ ਸਾਹਿਬ, ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਸੈਣ, ਇਹ ਤਾਂ ਆਦਿਕ ਜਿਹੜੇ ਭਗਤ ਸਨ, ਉਹਨਾਂ ਦੇ ਵੇਲੇ ਦੇ ਹਾਕਮ ਲੋਕ ਸੀ ਜਿਹੜੇ, ਕਿੰਨਿਆਂ ਕਦਾ ਆਪਾਂ ਨੂੰ ਨਾਮ ਯਾਦ ਹੈ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਦਿਨ ਸਿੱਖਾਂ ਨੂੰ ਪੁੱਛਦੇ, ਭਈ ਗੁਰਸਿੱਖ ਪਿਆਰਿਓ ਦੱਸੋ, ਜਿਨ੍ਹਾਂ ਦਿਨਾਂ ਵਿੱਚ ਭਗਤ ਰਵਿਦਾਸ ਜੀ ਬਨਾਰਸ ਦੀ ਧਰਤੀ ਤੇ ਬੰਦਗੀ ਕਰਦੇ ਸਨ, ਨਾਮ ਸਿਮਰਨ ਵਿੱਚ ਜੁੜਦੇ ਸਨ, ਉਦੋਂ ਬਨਾਰਸ ਦਾ ਹਾਕਮ ਕੌਣ ਸੀ? ਉਹਨਾਂ ਦੇ ਇਲਾਕੇ ਦਾ ਸਾਰਿਆਂ ਨਾਲੋਂ ਵੱਡਾ ਨਵਾਬ ਚੌਧਰੀ ਕੌਣ ਸੀ? ਕਿਸੇ ਨੂੰ ਯਾਦ ਹੈ? ਸਾਰੇ ਸਿੱਖ ਤੱਕਣ ਲੱਗ ਪਏ ਇੱਕ ਦੂਜੇ ਵੱਲ, ਭਾਵ ਕੇ ਨਹੀਂ ਮਹਾਰਾਜ ਸਾਨੂੰ ਨਹੀਂ ਪਤਾ। ਕਹਿਣ ਲੱਗੇ ਜਦੋਂ ਭਗਤ ਨਾਮਦੇਵ ਪਰਮੇਸ਼ਰ ਦੀ ਬੰਦਗੀ ਨਾਮ ਸਿਮਰਨ ਦੇ ਵਿੱਚ ਜੁੜਦੇ ਆ, ਜਿਨ੍ਹਾਂ ਦਿਨਾਂ ਦੇ ਵਿੱਚ ਭਗਤ ਸੈਣ ਰੱਬ ਦੀ ਬੰਦਗੀ ਕਰਦੇ ਨਾਮ ਸਿਮਰਨ ਵਿੱਚ ਜੁੜਦੇ, ਜਿਨ੍ਹਾਂ ਦਿਨਾਂ ਦੇ ਵਿੱਚ ਭਗਤ ਤਰਲੋਚਨ ਜੀ ਨੇ ਬੰਦਗੀ ਕੀਤੀ, ਭਗਤੀ ਕੀਤੀ ਹੈ, ਉਹਨਾਂ ਦਿਨਾਂ ਦੇ ਉਸ ਸਮੇਂ ਦੇ ਵਿੱਚ ਰਾਜੇ ਲੋਕ ਕਿਹੜੇ ਸਨ? ਕੋਈ ਉਸ ਵੇਲੇ ਦੇ ਇਲਾਕੇ ਦਾ ਨਵਾਬ ਜਿਸ ਦਾ ਨਾਮ ਤੁਹਾਨੂੰ ਪਤਾ ਹੋਏ, ਉਸ ਇਲਾਕੇ ਦਾ ਕੋਈ ਚੌਧਰੀ ਜਿਸ ਦਾ ਨਾਮ ਤੁਹਾਨੂੰ ਪਤਾ ਹੋਏ, ਦੱਸੋ ਕਿਸੇ ਦਾ ਨਾਮ। ਸਿੱਖ ਕਹਿੰਦੇ ਮਹਾਰਾਜ ਨਹੀਂ ਪਤਾ, ਸਾਨੂੰ ਨਹੀਂ ਪਤਾ। ਪਾਤਸ਼ਾਹ ਕਹਿੰਦੇ ਜਿਹੜੇ ਉਸ ਵੇਲੇ ਦੇ ਚੌਧਰੀ ਸੀ, ਹਾਕਮ ਲੋਕ ਸੀ, ਨਵਾਬ ਸਨ, ਉਹਨਾਂ ਦਾ ਤੇ ਤੁਹਾਨੂੰ ਨਹੀਂ ਪਤਾ। ਜੁੱਤੀਆਂ ਗੰਢ ਕੇ ਪਰਿਵਾਰ ਪਾਲਣ ਵਾਲੇ ਦਾ ਤੁਹਾਨੂੰ ਪਤਾ ਹੈ, ਕੱਪੜੇ ਰੰਗ ਕੇ ਗੁਜ਼ਾਰਾ ਕਰਨ ਵਾਲੇ ਦਾ ਤੁਹਾਨੂੰ ਪਤਾ ਹੈ, ਖੱਡੀ ਬੁਣ ਕੇ ਗੁਜ਼ਰਾਨ ਕਰਨ ਵਾਲੇ ਪਰਿਵਾਰ ਬੱਚੇ ਪਾਲਣ ਵਾਲੇ ਦਾ ਤੁਹਾਨੂੰ ਪਤਾ ਹੈ, ਲੋਕਾਂ ਦੀਆਂ ਬੁੱਤੀਆਂ ਕਰਨ ਵਾਲੇ ਸੈਣ ਬਾਰੇ ਆਪਾਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ, ਤੇ ਇਕੱਲੇ ਜਾਣਦੇ ਹੀ ਨਹੀਂ, ਅੱਜ ਉਹਨਾਂ ਦੀ ਬਾਣੀ ਸਾਨੂੰ ਰੱਬ ਨਾਲ ਜੋੜ ਰਹੀ ਹੈ। ਅੱਜ ਉਹਨਾਂ ਦੀ ਬਾਣੀ ਤੇ ਲੋਕ PhD ਕਰ ਰਹੇ, ਡਿਗਰੀਆਂ ਲੈ ਰਹੇ। ਕਾਰਨ, ਉਸ ਵੇਲੇ ਦੇ ਹਾਕਮ, ਉਸ ਵੇਲੇ ਦੇ ਨਵਾਬ ਤੇ ਚੌਧਰੀ ਕਿਸੇ ਨੂੰ ਨਹੀਂ ਪਤਾ, ਪਰ ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਕੀਤੀ, ਜਿਹੜੇ ਨਾਮ ਸਿਮਰਨ ਵਿੱਚ ਜੁੜੇ, ਅੱਜ ਉਹਨਾਂ ਨੂੰ ਸਤਿਕਾਰ ਮਿਲ ਰਿਹਾ। ਉਹ ਖਸਮ ਦੀ ਬਾਣੀ 'ਚ ਬੈਠੇ ਗੁਰੂ ਗ੍ਰੰਥ ਸਾਹਿਬ 'ਚ, ਪੰਚਮ ਪਾਤਸ਼ਾਹ ਨੇ ਉਹਨਾਂ ਭਗਤ ਜਨਾਂ ਨੂੰ ਆਪਣੇ ਬਰਾਬਰ ਬਿਠਾਇਆ। ਕਿੱਡਾ ਵੱਡਾ ਸਤਿਕਾਰ, ਕਿਤਨਾ ਵੱਡਾ ਮਾਣ ਮੇਰੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਭਗਤ ਜਨਾਂ ਨੂੰ ਪਾਵਨ ਬਾਣੀ ਦੇ ਵਿੱਚ ਦਿੱਤਾ। ਤਾਂ ਸਾਧ ਸੰਗਤ ਕਹਿਣ ਲੱਗੇ, ਜਿਹੜੇ ਸੰਸਾਰ ਜਗਤ ਵਿੱਚ ਵਿਚਰਨ ਵਾਲੇ ਲੋਕ ਆ, ਜਿਹੜੇ ਸੱਚ ਦੇ ਰਸਤੇ 'ਤੇ ਚੱਲਣ ਵਾਲੇ ਨੇ, ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਤੇ ਲੋਕ ਵਿੱਚ ਵੀ ਪ੍ਰਵਾਨ। ਅੱਜ ਉਹਨਾਂ ਨੂੰ ਨਮਸਕਾਰਾਂ ਕਰ ਰਹੇ, ਉਹਨਾਂ ਦੀ ਬਾਣੀ ਨੂੰ ਨਮਸਕਾਰਾਂ ਕਰਦੇ ਹਾਂ। ਜਿਹੜੇ ਕੂੜ ਦੇ ਰਸਤੇ ਤੇ ਚੱਲਣ ਵਾਲੇ, ਉਹ ਕੁਝ ਸਮੇਂ ਦੀ ਪ੍ਰਭਤਾ ਵਡਿਆਈ ਸ਼ੋਹਰਤ ਦੁਨੀਆਂ ਵਿੱਚ ਲੈ ਸਕਦੇ, ਪਰੰਤੂ ਸਦੀਵੀ ਕਾਲ ਵਾਸਤੇ ਨਹੀਂ। ਪਰਮੇਸ਼ਰ ਦੀ ਬੰਦਗੀ ਵਾਲਿਆਂ ਨੂੰ ਉਹਨਾਂ ਦੇ ਸਰੀਰ ਕਰਕੇ ਚਲੇ ਜਾਣ ਤੋਂ ਬਾਅਦ ਵੀ ਸੰਸਾਰ ਜਗਤ ਵਿੱਚ ਪੂਜਿਆ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਉਚਾਰਨ ਕਰਦੇ ਨੇ, ਸੂਰਜ ਇੱਕ ਚੜ੍ਹਦਿਆਂ ਹੋਏ ਅੱਠ ਖੰਡ ਪਵੈ ਫਲ ਫੋਟਾ। ਜਿਹੜੇ ਤਾਰਿਆਂ ਦਾ ਜ਼ਿਕਰ ਕਰ ਰਹੇ ਸਨ, ਉਹਨਾਂ ਦਾ ਹੀ ਅੱਗੇ ਪ੍ਰਮਾਣ ਦਿੰਦੇ ਨੇ। ਕਹਿੰਦੇ ਇੱਕ ਸੂਰਜ ਦੇ ਚੜ੍ਹਨ ਨਾਲ ਅੱਠ ਖੰਡ ਹੋ ਕੇ, ਅਰਥਾਤ ਅੱਠ ਟੁਕੜੇ ਹੋ ਕੇ ਧਰਤੀ ਦੇ ਉੱਤੇ ਫੁੱਟ ਪੈਂਦੇ ਆ, ਭਾਵ ਕੇ ਪਤਾ ਹੀ ਨਹੀਂ ਲੱਗਦਾ ਤਾਰੇ ਕਿੱਧਰ ਗਏ। ਐ ਮੱਸਿਆ ਦੀ ਰਾਤ ਬੜੇ ਚਮਕਦੇ ਪਏ ਸੀਗੇ, ਬੜੇ ਨਜ਼ਰ ਆ ਰਹੇ ਸੀ ਤਾਰੇ। ਚੰਦਰਮਾ ਭਾਵੇਂ ਨਹੀਂ ਸੀ ਹੈਗਾ, ਇਕੱਲੇ ਤਾਰੇ ਚਮਕਦੇ ਸੀ, ਪਰ ਕਹਿੰਦੇ ਮਾੜਾ ਜਿਹਾ ਸੂਰਜ ਨੇ ਟਿੱਕੀ ਦਿਖਾਈ, ਸੂਰਜ ਦੀ ਥੋੜੀ ਜਿਹੀ ਲੋਹ ਹੋਈ, ਸਾਰੇ ਦੇ ਸਾਰੇ ਫੁੱਟ ਪਏ। ਇਹਦੇ ਫੁੱਟ ਪਏ ਦਾ ਭਾਵ ਆ ਵੀ ਖਤਮ ਹੋ ਜਾਣਾ, ਦਿਸਣੋਂ ਅੜ ਜਾਣੇ। ਇਸੇ ਤਰ੍ਹਾਂ ਸੱਚ ਦੇ ਸਾਹਮਣੇ ਜਿਹੜਾ ਕੂੜ ਆ ਉਹ ਨਹੀਂ ਟਿਕ ਸਕਦਾ। ਜਿਹੜਾ ਸੱਚ ਆ ਸਾਧ ਸੰਗਤ ਉਹ ਮਹਾਨ ਹੈ, ਸੱਚ ਜਿਹੜਾ ਉਹ ਸ਼੍ਰੋਮਣੀ ਹੈ। ਇੱਥੋਂ ਤੱਕ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਸੱਚ ਕਹਿ ਕੇ ਬੁਲਾਇਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸੇ ਲਈ ਸੱਚ ਸਦੀਵੀ ਹੈ, ਸੱਚ ਸਦਾ ਵਾਸਤੇ ਹੈ, ਕੂੜ ਜਿਹੜਾ ਹੈ ਉਹ ਬਿਨਸਣਹਾਰ ਨਾਸ਼ਮਾਨ ਹੈ। ਕੂੜ ਸੱਚ ਜਿਉਂ ਵੱਟ ਘੜੋਟਾ। ਕਹਿਣ ਲੱਗੇ ਕੂੜ ਤੇ ਸੱਚ ਦਾ ਵੱਟ ਘੜੋਟਾ, ਮਤਲਬ ਘੜੇ ਤੇ ਵੱਟੇ ਵਾਲਾ ਸਾਹਿਬ ਆ। ਕਿਵੇਂ ਹੁਣ ਘੜਾ ਜਿਹੜਾ ਸਾਧ ਸੰਗਤ ਉਹਦੇ ਤੇ ਮਾੜਾ ਜਿਹਾ ਵੱਟਾ ਵੱਜਾ, ਉਹਨੇ ਟੁੱਟ ਜਾਣਾ, ਘੜੇ ਨੇ ਟੁੱਟ ਜਾਣਾ। ਜਿਹੜਾ ਕੂੜ ਹੈ ਇਹ ਬਿਨਸਣ ਲੱਗਿਆਂ ਬਹੁਤਾ ਚਿਰ ਨਹੀਂ ਲੱਗਦਾ, ਕੱਚੇ ਘੜੇ ਵਰਗਾ ਹੈ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਵੈਸਣ ਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ। ਇਸ ਲਈ ਜਿਹੜਾ ਸੱਚ ਹੈ ਉਹ ਸਦੀਵੀ ਕਾਲ ਵਾਸਤੇ ਹੈ, ਸੱਚ ਦੇ ਸਾਹਮਣੇ ਕੂੜ ਹੈ ਜਿਹੜਾ ਉਹ ਨਹੀਂ ਟਿਕ ਸਕਦਾ, ਭਾਵ ਜਦੋਂ ਸੱਚ ਦਾ ਵੱਟਾ ਵਜਾ ਕੂੜ ਨੇ ਢਹਿ ਢੇਰੀ ਹੋ ਜਾਣਾ। ਇਸ ਲਈ ਕੂੜ ਅਤੇ ਸੱਚ ਦਾ ਸਾਧ ਸੰਗਤ ਹਿਸਾਬ ਕਿਤਾਬ ਕੀ ਹੈ, ਘੜੇ ਤੇ ਵੱਟੇ ਵਾਲਾ ਹਿਸਾਬ ਹੈ। ਸੰਸਾਰ ਜਗਤ ਵਿੱਚ ਸੱਚ ਸਦੀਵੀ ਹੈ ਔਰ ਜਿਹੜਾ ਕੂੜ ਹੈ ਉਹ ਬਿਨਸਣਹਾਰ ਤੇ ਨਾਸ਼ਮਾਨ ਹੈ।